ਅਰਥ ਵੈਸੇ ਹੁੰਦਾ ਜ਼ਿੰਦਗੀ ਜੀਣ ਦਾ ਤਰੀਕਾ, ਜੀਵਨ ਜੀਣ ਦਾ ਢੰਗ। ਇਸੇ ਕਰਕੇ ਬਾਣੀ ਚ ਕਿਹਾ ਕਿ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਗੁਰ ਚਾਲੀ ਦਾ ਅਰਥ ਇਹ ਨੀ ਕਿ ਜਿਵੇਂ ਗੁਰੂ ਅਮਰਦਾਸ ਤੁਰਦੇ ਨੇ ਮੈਂ ਕਿਵੇਂ ਤੁਰਾਂ। ਅਸਲ ਚ ਚਾਲੀ ਲਫ਼ਜ਼ ਤੇ ਚਾਰ ਲਫ਼ਜ਼ ਦਾ ਅੰਤਰੀਵ ਅਰਥ ਹੈ ਜੋ ਗੁਰੂ ਦੀ ਮਰਿਆਦਾ ਕੰਗ ਉਸ ਮੁਤਾਬਕ ਕਿਵੇਂ ਚੱਲਾਂ। ਉੱਥੇ ਕਹਿਣ ਲੱਗੇ ਭਗਤਾਂ ਦੀ ਜ਼ਿੰਦਗੀ ਦੀ ਵਹਿਤ ਦੁਨੀਆਦਾਰਾਂ ਨਾਲ ਵੱਖਰੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਹਦਾ ਅਰਥ ਫਿਰ ਵੀ ਬਾਹਰ ਮੁਖੀ ਨੀ ਕਰਨਾ ਕਿ ਬਿਖਮ ਮਾਰਗ ਦਾ ਅਰਥ ਵੀ ਉਹ ਸੜਕ ਛੱਡ ਕੇ ਕੰਡਿਆਂ ਲਈ ਪਗਡੰਡੀ ਤੇ ਚੱਲਦੇ ਨੇ, ਪਹੀਆਂ ਪਲਾਟੀਆਂ ਤੇ ਚੱਲਦੇ ਨਹੀਂ। ਅਗਲੀ ਤੋ ਕਹਿੰਦੀ ਏ ਕਿ ਅਸਲ ਚ ਬਿਖਮ ਮਾਰਗ ਚੱਲਣਾ ਇਹ ਹੈ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਸਭ ਤੋਂ ਬਿਖਮ ਕੰਮ ਇਹ ਦੋ ਸ਼ਬਦ ਨੇ, ਇੱਕ ਲਭ ਤੇ ਦੂਜਾ ਲੋਭ। ਫਿਰ ਸੁਣਿਓ ਇਹਨੂੰ, ਲਭ ਤੇ ਲਭ ਚ ਬਾਣੀ ਦੋਹਰੀ ਹੈ ਲਭ ਤੇ ਲੋਭ। ਉਂਝ ਲੋਭ ਦਾ ਅਰਥ ਹੈ ਕਿ ਬਾਹਰ ਮੁਖੀ ਹੰਢਾਉਣ ਵਾਲੇ ਪਦਾਰਥਾਂ ਨਾਲ, ਤੇ ਲਭ ਦਾ ਲਫ਼ਜ ਦਾ ਅਰਥ ਹੈ ਸਾਡੇ ਇੰਦਰੀਆਂ ਨਾਲ ਸੰਬੰਧ। ਲਭ ਦਾ ਸੰਬੰਧ ਮੂੰਹ ਦੇ ਰਸ ਨਾਲ, ਲਭ ਦਾ ਸੰਬੰਧ ਅੱਖਾਂ ਦੇ ਰਸ ਨਾਲ, ਤੇ ਲੋਭ ਦਾ ਸੰਬੰਧ ਆਪਾਂ ਬਣਾਵਾਂਗੇ ਕੱਪੜੇ ਨੇ, ਦੌਲਤ ਹੈ, ਗੱਡੀ ਹੈ। ਲੋਭ ਦਾ ਸੰਬੰਧ ਬਾਹਰ ਮੁਖੀ ਮਟੀਰੀਅਲ ਨਾਲ, ਤੇ ਲਭ ਦਾ ਸੰਬੰਧ ਜਿਹੜਾ ਇਸ ਇੰਦਰੀਆਂ ਦੇ ਭੋਗਣ ਵਾਲੇ ਰਸ ਦੇ ਨਾਲ। ਭਗਤ ਉਸ ਰਸ ਤੋਂ ਵੀ ਮੁਕਤ ਹੈ, ਉਸ ਅੰਦਰ ਤਮਾ ਵੀ ਨਹੀਂ, ਉਸ ਅੰਦਰ ਲਾਭ ਵੀ। ਮੈਂ ਇੱਕ ਉਦਾਹਰਨ ਤੁਹਾਨੂੰ ਹੋਰ ਦੇ ਦੇਣਾ। ਇੱਕ ਵਾਰ ਅਰਜ਼ ਕੀਤੀ ਸੀ ਸੂਫੀ ਸਾਹਿਤ ਪੜ੍ਹਦਿਆਂ, ਇੱਕ ਘਟਨਾ ਬੜੀ ਸੋਹਣੀ ਆਈ। ਕਹਿੰਦੇ ਆਪਣੇ ਆਪ ਨੂੰ ਕੋਈ ਦਰਵੇਸ਼ ਕਹਿੰਦਾ ਸੀ, ਗੁਰਬਾਣੀ ਸ਼ਬਦ ਦਰਵੇਸ਼ ਆਇਆ। ਅਸਲ ਚ ਇਹ ਫਾਰਸੀ ਦਾ ਲਫ਼ਜ਼ ਹੈ ਜੀ ਦਰ ਅਵੇਸ਼, ਇਥੋਂ ਦਰਵੇਸ਼ ਬਣੇ। ਦਰ ਅਵੇਸ਼ ਦਾ ਅਰਥ ਹੁੰਦਾ ਜਿਹੜਾ ਸਾਰੀ ਜ਼ਿੰਦਗੀ ਬੋਏ ਉੱਤੇ ਲਟਕਿਆ ਹੋਇਆ, ਜਿਹੜਾ ਬੋਵੇ ਤੇ ਡਿੱਗਾ ਹੈ। ਇਹਨੂੰ ਬਾਬਾ ਜੀ ਨੇ ਸ਼ਬਦ ਵਰਤਿਆ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਦਰ ਦਰਵੇਸ਼ ਦਾ ਅਰਥ ਹੈ ਬਈ ਜਿਹੜਾ ਆਪਣੇ ਗੁਰੂ ਦੇ ਬੂਵੇ ਅੱਗੇ ਡਿੱਗ ਪਿਆ। ਦਰ ਦਰਵੇਸ਼ੀ ਗਾਖੜੀ ਬਾਬਾ ਜੀ ਨੇ ਸ਼ਬਦ ਵਰਤੇ। ਦਰਵੇਸ਼ ਦੀ ਤੁਲਨਾ ਰੁੱਖ ਨਾਲ ਕੀਤੀ ਕਿਉਂਕਿ ਰੁੱਖ ਰੋਜ਼ ਰੋਜ਼ ਥਾਵਾਂ ਨਹੀਂ ਬਦਲਦਾ, ਤੇ ਦਰਵੇਸ਼ ਵੀ ਕਦੀ ਰੋਜ਼ ਰੋਜ਼ ਥਾਵਾਂ ਨਹੀਂ ਬਦਲਦਾ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਰਾਹੇ ਭਰਾਂ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ ਕਿਉਂਕਿ ਰੁੱਖ ਥਾਵਾਂ ਨਹੀਂ ਰੋਜ਼ ਬਦਲਦਾ। ਤੁਸੀਂ ਦੇਖਦੇ ਹੋ ਜਿੰਨੇ ਸਾਲਾਂ ਦੇ ਆਏ ਹੋ, ਆ ਰੁੱਖ ਜਿਹੜੇ ਖਲੋਤੇ ਨੇ ਕਿੰਨੀ ਕੁ ਸਰਦੀ ਉਹਨਾਂ ਹੰਢਾ ਲਈ ਪਰ ਥਾਂ ਤਾਂ ਨਹੀਂ ਨਾ ਬਦਲੀ। ਕਿਸੇ ਨੇ ਦਰਵੇਸ਼ ਦਾ ਖਾਣਾ ਕਿਹਾ, ਸਿਰਫ ਇਸ ਕਰਕੇ ਨੀ ਵੀ ਮੈਂ ਕਹਾਣੀ ਕਿਤੇ ਧਿਆਨ ਕਨਵਰਟ ਕਰਨਾ ਚਾਹ, ਸੱਚ ਇਹ ਵੇ ਕਿ ਭਗਤ ਦਾ ਜੀਵਨ ਬੜਾ ਕੁਝ ਵੱਖਰਾ ਹੈ ਦੁਨੀਆ ਤੋਂ। ਕਿਸੇ ਨੇ ਦਰਵੇਸ਼ ਦਾ ਪ੍ਰਸ਼ਾਦਾ ਕਰ ਲਿਆ, ਉਹਨਾਂ ਕਿਹਾ ਵੀ ਮੇਰੇ ਘਰ ਤੂੰ ਰੋਟੀ ਖਾਣੀ। ਉਸ ਘਰ ਵਿੱਚ ਜਿਹੜੀ ਬੀਬੀ ਰੋਟੀ ਪਕਾਉਣ ਵਾਲੀ ਸੀ ਉਹ ਸੱਚੀ ਮੁੱਚੀ ਰੱਬ ਦੇ ਭੈ ਵਾਲੀ ਸੀ। ਜਦ ਉਸ ਦਰਵੇਸ਼ ਦੇ ਆਉਣ ਦਾ ਵਕਤ ਹੋਇਆ, ਜੋ ਉਸ ਬੀਬੀ ਨੇ ਖਾਣਾ ਤਿਆਰ ਕੀਤਾ ਸੀ ਉਹ ਭੋਜਨ ਪਰੋਸ ਕੇ ਮਾਲਕ ਨੂੰ ਪਕੜਾਇਆ, ਤੇ ਮਾਲਕ ਨੇ ਦਰਵੇਸ਼ ਅੱਗੇ ਰੱਖਿਆ, ਤੇ ਦਰਵੇਸ਼ ਨੇ ਭੋਜਨ ਦੀ ਇੱਕ ਕੋਰ ਤੋੜ ਕੇ ਆਪਣੇ ਮੂੰਹ ਚ ਪਾਈ, ਤੇ ਅਜੇ ਬੁਰਕੀ ਪੂਰੀ ਖਾਧੀ ਵੀ ਨਹੀਂ, ਤੇ ਬੋਲ ਕੇ ਕਹਿੰਦਾ ਭੋਜਨ ਕਿੰਨੇ ਪਕਾਇਆ, ਸਲੂਣਾ ਤਾਂ ਹੈ ਹੀ ਨਹੀਂ। ਚਲੋ ਹੁਣ ਤਾਂ ਸਬਜ਼ੀ ਸਲੂਣਾ ਵੀ ਬੜਾ ਪੁਰਾਣਾ ਸ਼ਬਦ ਸੀ, ਮਰਨਾ ਦਈਏ ਸ਼ਬਦਾਂ ਨੂੰ, ਲੂਣ ਤਾਂ ਹੈ ਨਹੀਂ। ਹੁਣ ਜਿਸ ਬੰਦੇ ਨੇ ਇੰਨੇ ਦਿਨ ਤਰਲੇ ਕਰਕੇ ਕਿਹਾ ਹੋਵੇ ਮੇਰੇ ਘਰ ਆਓ ਮੇਰੇ ਘਰ ਆਓ, ਕਿੰਨੇ ਸਮੇਂ ਤੋਂ ਬਾਅਦ ਵਕਤ ਮਿਲਿਆ, ਉਹਨੇ ਸਮਝਿਆ ਮੇਰੀ ਬੇਇੱਜ਼ਤੀ ਹੋ ਗਈ, ਉਹਨੇ ਆਪਣੇ ਆਪ ਨੂੰ ਸੇਵ ਕਰਨ ਲਈ ਉਸ ਔਰਤ ਨੂੰ ਭੋਜਨ ਪਕਾਉਣ ਵਾਲੀ ਨੂੰ ਕੋਲ ਬੁਲਾ ਲਿਆ। ਉਹਨੇ ਬੜੇ ਭੈੜੇ ਸ਼ਬਦ ਵਰਤੇ ਕਿ ਕਮਖ ਤੈਨੂੰ ਰੋਟੀ ਪਕਾਉਣ ਦਾ ਪਤਾ ਨਹੀਂ, ਅੱਗੇ ਰੋਜ਼ ਤੂੰ ਭੋਜਨ ਇੰਨਾ ਸਵਾਦਿਸ਼ਟ ਖਾਣਾ ਪਕਾਨੀ, ਅੱਜ ਦਰਵੇਸ਼ ਆਇਆ ਤੇਰੇ ਹੱਥਾਂ ਨੂੰ ਤੇਰੀ ਅਕਲ ਨੂੰ ਕੀ ਹੋ ਗਿਆ। ਉਸ ਔਰਤ ਨੇ ਸਾਹਮਣੇ ਆ ਕੇ ਕਿਹਾ ਤੁਸੀਂ ਮੈਨੂੰ ਉਦੋਂ ਦੱਸ ਦਿੰਦੇ ਜਦੋਂ ਰੋਟੀ ਪਕਾਉਣੀ ਸੀ। ਉਹਨੇ ਕਿਹਾ ਮੈਂ ਤੈਨੂੰ ਦੱਸਿਆ ਸੀ ਕਿ ਮੇਰੇ ਘਰ ਦਰਵੇਸ਼ ਰੋਟੀ ਖਾਣ ਆ ਰਿਹਾ। ਕਹਿੰਦੀ ਸੱਚੀ ਇਹ ਵੇ ਰੋਟੀ ਦਰਵੇਸ਼ ਵਾਸਤੇ ਪਕਾਈਏ, ਜੇ ਮੈਨੂੰ ਦੱਸ ਦਿੰਦੀ ਕਿ ਜੀਵ ਦਾ ਸਵਾਦੂ ਆ ਰਿਹਾ ਮੈਂ ਉਸ ਢੰਗ ਦੀ ਰੋਟੀ ਪਕਾ ਦੇ। ਮੈਨੂੰ ਤੂੰ ਆ ਦਰਵੇਸ਼ ਕਿਹਾ ਤੇ ਦਰਵੇਸ਼ ਦੀ ਰੋਟੀ ਤਾਂ ਇਹ ਵੇ। ਕਹਿਣ ਲੱਗੀ ਇਹ ਦਰਵੇਸ਼ ਨਹੀਂ, ਇਹ ਝੂਠਾ ਹੈ ਜਿਹਦਾ ਅਜੇ ਨਿੱਕੇ ਜੇ ਚੰਮ ਦੇ ਰਸ ਤੋਂ ਨੀ ਮੁਕਤ ਹੋਇਆ, ਇਹਨੂੰ ਰੱਬ ਦੇ ਨਾਮ ਦਾ ਰਸ ਕਦੋਂ ਹੁੰਦਾ। ਇਹ ਦਰਵੇਸ਼ ਨਹੀਂ, ਲਭ ਦਾ ਸੰਬੰਧ ਸਾਡੀ ਜੇਵਾਂ ਨਾਲ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਹੰਕਾਰ ਨੂੰ ਛੱਡ ਦੇਣਾ, ਤ੍ਰਿਸ਼ਨਾ ਨੂੰ ਛੱਡ ਦੇਣਾ ਤੇ ਖਾਮੋਸ਼ੀ ਵਿੱਚ ਜੀਣਾ। ਤੇ ਦਾਸ ਅਕਸਰ ਬੇਨਤੀ ਕਰਦਾ ਕਿ ਇੱਕ ਸਿਮਰਨ ਅਸੀਂ ਜਾਪ ਕਰਨੇ ਆ ਬੋਲ ਕੇ, ਜਿਹੜਾ ਸ਼ਬਦ ਵਰਤਿਆ ਨਾ ਬਹੁਤ ਨਾ ਹੀ ਬੋਲਣਾ, ਇਹਦਾ ਅਰਥ ਦੋ ਬੰਦੇ ਵਾਹਿਗੁਰੂ ਜੀ ਬਖਸ਼ ਦਿਆ ਜੇ ਉਹਨਾਂ ਦੀ ਚੁੱਪ ਇੱਕ ਦੀ ਬੜੀ ਖਤਰਨਾਕ ਹੁੰਦੀ। ਯਾਦ ਰੱਖਿਓ, ਜਾਂ ਤਾਂ ਰਸ ਵਿੱਚ ਮਗਨ ਹੋਇਆ ਚੁੱਪ ਹੋ ਜਾਂਦਾ ਤੇ ਜਾਂ ਕਪਟੀ ਬੰਦਾ ਬੜਾ ਚੁੱਪ ਰਹਿੰਦਾ, ਉਹ ਸੁਣੀ ਜਾਂਦਾ। ਚੇਤੇ ਰੱਖਿਓ, ਜਦੋਂ ਸਮਾਂ ਹੁੰਦਾ ਸੱਟ ਇਹੋ ਜਿਹੀ ਮਾਰਦਾ ਬੰਦੇ ਨੂੰ ਪੈਰਾਂ ਤੋਂ ਉਗੇੜ ਕੇ ਰੱਖ ਦਿੰਦਾ ਉਹਦੀ ਖਾਮੋਸ਼ੀ। ਉਹਨੂੰ ਬਾਣੀ ਚ ਮੀਣਾ ਬਣ ਗਿਆ, ਭਾਈ ਗੁਰਦਾਸ ਸਾਹਿਬ ਨੇ ਸ਼ਬਦ ਮੀਣਾ ਵਰਤਿਆ ਪਿਰਚੀਏ ਲਈ। ਉਹ ਚੁੱਪ ਚੁੱਪ ਰਹਿੰਦਾ ਪਰ ਅੰਦਰ ਦੀ ਘੁੰਡੀ ਕਿਸੇ ਕੋਲ ਨੀ ਖੋਲਦਾ। ਭਗਤ ਜਦੋਂ ਚੁੱਪ ਕਰਦਾ ਉਹਦੀ ਚੁੱਪ ਇਹ ਚੁੱਪ ਨਹੀਂ ਕਿ ਚੁੱਪ ਹੈ ਚੁੱਪ ਨਾ ਹੋਵੇ, ਉਹਦੀ ਚੁੱਪ ਹੈ ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਖਾਲੀ ਘੜੇ ਨੂੰ ਟਣਕਾਓਗੇ ਤੇ ਆਵਾਜ਼ ਨਿਕਲੇਗੀ, ਭਰੇ ਕੋਈ ਘੜੇ ਨੂੰ ਟਣਕਾਓਗੇ ਤੇ ਆਵਾਜ਼ ਕੀ ਨਿਕਲਣੀ। ਖਾਲੀ ਮੈਂ ਬੋਲ ਰਿਹਾ, ਆਹ ਬੋਲੋਗੇ, ਜਦੋਂ ਬੋਲੋਗੇ ਸਾਡਾ ਖਾਲੀ ਮੂੰਹ ਲਗਾਤਾਰ ਸ਼ਬਦਾਂ ਨੂੰ ਜਨਮ ਦੇਗਾ। ਪਾਣੀ ਦੇ ਚਸ਼ਮੇ ਦੀ ਤਰ੍ਹਾਂ ਮੂੰਹ ਵਿੱਚੋਂ ਸ਼ਬਦ ਨਿਕਲਣਗੇ। ਜਦੋਂ ਮੂੰਹ ਵਿੱਚ ਬੁਰਕੀ ਪਾ ਲਾਂਗੇ, ਕੋਈ ਚੀਜ਼ ਚਿੱਥਾਂਗੇ, ਉਦੋਂ ਬੋਲ ਨਹੀਂ ਸਕਾਂਗੇ ਕਿਉਂਕਿ ਖਾਲੀ ਮੂੰਹ ਬੋਲਦੇ ਹੁੰਦੇ ਭਰੇ ਹੋਇਆਂ ਵਿੱਚੋਂ ਬੋਲ ਨਹੀਂ ਨਿਕਲਦੇ। ਫਿਰ ਬੇਨਤੀ ਹੈ, ਉਹਦਾ ਬਹੁਤ ਨਾ ਹੀ ਬੋਲਣਾ ਦਾ ਅਰਥ ਕਪਟ ਨਹੀਂ। ਉਹਦੀ ਚੁੱਪ ਵਿੱਚ ਵੀ ਇੱਕ ਸਿਮਰਨ ਹੈ, ਉਹਦੀ ਚੁੱਪ ਵਿੱਚ ਵੀ ਰੱਬ ਦੀ ਬੰਦਗੀ ਹੈ, ਉਹਦੀ ਚੁੱਪ ਵਿੱਚ ਵੀ ਅੱਲਾ ਦੀ ਇਬਾਦਤ ਹੈ। ਇਸੇ ਨੂੰ ਭਾਈ ਸਾਹਿਬ ਨੇ ਕਿਹਾ, ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਕੋਈ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ। ਉਹਦੇ ਵਿੱਚ ਇੱਕ ਤੋਕ ਹੈ ਜੀ, ਵਾਹਿਗੁਰੂ ਗੁਰ ਸ਼ਬਦ ਲੈ ਚੁੱਪ ਪ੍ਰੇਮ ਪਿਆਲਾ ਚੁੱਪ ਚ ਬੋਲਾ। ਉਹ ਅਸੀਂ ਤਾਂ ਬੋਲੀ ਜਾਂਦੇ ਹਾਂ ਸਾਰੇ, ਵਾਹਿਗੁਰੂ ਸ਼ਬਦ ਬੋਲਿਆ ਜਾ ਰਿਹਾ ਜੀ। ਪਲੀਜ਼ ਮੇਰੀ ਬੇਨਤੀ ਹੈ, ਇਹਨੂੰ ਤਰਕ ਚ ਨਾ ਲਿਜਾਇਓ। ਅਸੀਂ ਵੀ ਰਾਤ ਜਾਪ ਕਰਨੇ ਆ ਜਦੋਂ ਕਥਾ ਸਮਾਪਤ ਹੁੰਦੀ, ਪਰ ਅਸਲ ਚ ਸਿਮਰਨ ਕਦੋਂ ਸ਼ੁਰੂ ਹੋਵੇਗਾ? ਵਾਜੇ ਤਿਆਰ ਰੱਖ ਕੇ ਕਹਿੰਦੇ ਮੈਂ ਸਿਮਰਨ ਕਰਨ ਲੱਗਾ, ਚੰਗੀ ਗੱਲ ਕਿਉਂਕਿ ਯਾਦ ਵਿੱਚ ਉਹਦੀ ਯਾਦ। ਪਰ ਸਿਮਰਨ ਉਦੋਂ ਸ਼ੁਰੂ ਹੁੰਦਾ ਜਦੋਂ ਜ਼ਬਾਨ ਖਾਮੋਸ਼ ਹੋ ਜਾਂਦੀ। ਕੋਈ ਦੁਨੀਆਂ ਚ ਬੰਦਾ ਐਸਾ ਨਹੀਂ ਜਿਹੜਾ ਕਹੇ ਮੇਰੇ ਅੰਦਰ ਸਿਮਰਨ ਨਹੀਂ ਚੱਲਦਾ। ਕੋਈ ਇਨਸਾਨ ਦੱਸੋ, ਅਸੀਂ ਜਿੰਨੇ ਬੈਠੇ ਆ, ਬਾਕੀ ਗੱਲ ਛੱਡੋ, ਇਹ ਗੁਰਦੁਆਰੇ ਆਇਆ ਵੀ ਬੰਦਿਆਂ ਦੇ ਅੰਦਰ ਸਿਮਰਨ ਚੱਲਦਾ ਦੁਨੀਆਂ ਦਾ, ਉਹ ਕਿਹੜੀ ਐਨਰਜੀ ਹੈ ਜਿਹੜੀ ਗੁਰਦੁਆਰੇ ਚੋਂ ਬੈਠੀ ਸਾਨੂੰ ਬਾਜ਼ਾਰ ਚ ਲੈ ਜਾਂਦੀ ਹੈ? ਉਹ ਜਿਹੜੀ ਐਨਰਜੀ ਬਾਜ਼ਾਰ ਲਿਜਾ ਰਹੀ ਹੈ ਉਸ ਐਨਰਜੀ ਨੂੰ ਵਾਪਸ ਮੋੜਦਾ, ਪਰ ਉਹ ਸ਼ਬਦ ਤੋਂ ਬਿਨਾਂ ਮੋੜੀ ਨਹੀਂ ਜਾ ਸਕਦੀ। ਬੋਲਣ ਤੋਂ ਬਿਨਾਂ ਚੁੱਪ ਕਰਨ ਦੀ ਜਾਂਚ ਨਹੀਂ ਹੁੰਦੀ। ਯਾਦ ਰੱਖਿਓ, ਜਿਹਨੂੰ ਬੋਲਣ ਦੀ ਜਾਂਚ ਆ ਗਈ ਸ਼ਬਦ, ਉਹਨੂੰ ਖਾਮੋਸ਼ੀ ਦੀ ਜਾਂਚ ਵੀ ਆਵੇਗੀ। ਮੈਂ ਇੱਕ ਤੁਹਾਨੂੰ ਉਦਾਹਰਨ ਦੇਣਾ, ਕਦੀ ਪੜ੍ਹਿਓ ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਪੜ੍ਹਨ ਵਾਲੀ ਹੈ। ਭਾਈ ਵੀਰ ਸਿੰਘ ਦੀ ਰਚਨਾ ਹੈ ਇੱਕ ਵਲਵਲਾ, ਸ਼ਾਇਦ ਜਿਹੜੇ ਪੰਜਾਬੀ ਸਾਹਿਤ ਨਾਲ ਇਸ਼ਕ ਰੱਖਦੇ ਆ, ਉੱਥੇ ਉਹਨਾਂ ਲਿਖਿਆ ਵੀ ਚੁੱਪ ਸਿਮਰਨ ਕੀ ਹੈ। ਉਹ ਲਿਖਦੇ ਨੇ, ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਲਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜ ਦੇ ਤੇ ਵਹਿਮੀ ਢੋਲਾ ਆਖਦੇ, ਮਾਰੇ ਗਏ ਨੇ ਜਿਨ੍ਹਾਂ ਲਾਈਆਂ ਬੁੱਧੋਂ ਪਾਰਤਾ। ਇਸ ਨਜ਼ਮ ਦਾ ਸਰਲੇਖ ਹੀ ਬਲਬਲਾ, ਗਿਆਨੀ ਸਾਨੂੰ ਹੋੜ ਦੇ ਤੇ ਵਹਿਮੀ ਢੋਲਾ ਆਖਦੇ, ਮਾਰੇ ਗਏ ਨੇ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਭਾਈ ਸਾਹਿਬ ਕਹਿੰਦੇ, ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਬਲਬਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਜਾ ਰਹੀਆਂ। ਫਿਰ ਅਰਜ਼ ਕਰਾਂਗਾ, ਉਸ ਚੁੱਪ ਨੂੰ ਇਹ ਨਾ ਸਮਝੋ ਮੈਂ ਕੀ ਬੋਲੀ ਜਾ ਰਿਹਾ, ਕਿਉਂਕਿ ਸਾਡਾ ਦੁਖਾਂਤ ਹੈ। ਮੈਂ ਅੱਗੇ ਵੀ ਅਰਜ਼ ਕੀਤੀ, ਤੁਸੀਂ ਬਹੁਤ ਕੁਝ ਸਿੱਖਿਆ, ਮੈਂ ਵੀ ਤੁਹਾਡੇ ਚ ਬੈਠਾ ਵਾ, ਮੈਨੂੰ 25 ਸਾਲ ਹੋ ਗਏ ਨੇ ਬੋਲਦਿਆਂ। ਸੱਚ ਇਹ ਵੀ ਅੱਜ ਮੈਂ ਗੁਰੂ ਦੀ ਹਜ਼ੂਰੀ ਚ ਕਹਿਣਾ, ਅੱਜ ਕਥਾ ਕਰਦਿਆਂ ਡਰ ਲੱਗਦਾ ਕਿ ਜੋ ਕੁਝ ਬੋਲਣੇ ਪਏ ਜ਼ਿੰਦਗੀ ਚ ਨਿੱਜੀ ਤੌਰ ਤੇ ਕਿੰਨਾ ਹੁਕਮਾਇਆ, ਕਿ ਅੰਦਰ ਚੇਂਜ ਆਈ ਕੋਈ? ਸੱਚ ਇਹਨੂੰ ਮਹਿਸੂਸ ਨਾ ਕਰਿਓ। ਜਿੰਨੇ ਅਸੀਂ ਬੈਠੇ ਹਾਂ, ਸਾਡਾ ਬੱਚਾ ਸਕੂਲ ਚ ਪੜ੍ਹਦਾ, ਅਸੀਂ ਦਿਹਾੜੀ ਕਰਕੇ ਵੀ ਚਾਹੁੰਦੇ ਹਾਂ ਅਗਲੇ ਸਾਲ ਅਗਲੇ ਸਮੈਸਟਰ ਚ ਮੇਰਾ ਬੱਚਾ ਅੱਗੇ ਨਿਕਲੇ। ਕਦੀ ਕਿਸੇ ਕਿਹਾ ਮੇਰਾ ਬੱਚਾ 5 ਸਾਲ ਵੀ ਇੱਕ ਕਲਾਸ ਵਿੱਚ ਰਹਿ ਕੋਈ ਪਰਵਾਹ ਨਹੀਂ। ਦੁਨੀਆਂ ਦੀ ਪੜ੍ਹਾਈ ਕਰਦੇ ਆ, ਸਾਡੇ ਉੱਥੇ 3 ਸਾਲ ਬਾਅਦ ਬਾਹਰ ਕੱਢ ਦਿੰਦੇ ਸਨ ਸਕੂਲੋਂ। ਚਲੋ ਇੱਥੋਂ ਦਾ ਸਿਸਟਮ ਕੀ ਮੈਨੂੰ ਨਹੀਂ ਪਤਾ। ਹਰ ਬੰਦਾ ਚਾਹੁੰਦਾ ਮੇਰਾ ਪੈਸਾ ਮੇਰੀ ਐਨਰਜੀ ਵੇਸਟ ਨਾ ਜਾਏ। ਜੇ ਮੇਰਾ ਬੱਚਾ ਇਸ ਸਾਲ ਕਲਾਸ ਵਿੱਚ ਹੈ, ਅਗਲੇ ਸਾਲ ਅੱਗੇ ਹੋਵੇ, ਇਹਦੀ ਤਾਲੀਮ ਵਧੇ, ਦੁਨੀਆ ਦੇ ਸਕੂਲ ਵਿਚ ਪੜਾਣ ਵਾਲੇ ਲੋਕ ਆਪਣੇ ਬੱਚੇ ਦੀ ਹਰ ਸਾਲ ਬਾਅਦ ਤਰੱਕੀ ਜਾਣੇ ਆ, 40-40 ਸਾਲ ਹੋ ਗਏ ਨੇ ਗੁਰਦੁਆਰੇ ਆਉਂਦੇ ਆ, ਆਪਣੇ ਅੰਦਰ ਨੂੰ ਪੁੱਛ ਕੇ ਦੇਖੋ ਚੇਂਜ ਕੋਈ ਆਈ ਸਾਡੇ ਚ? ਇਹਨੂੰ ਗੁੱਸੇ ਚ ਨਾਲ ਜਾਇਓ, ਕਿਉਂਕਿ ਸੱਚੀ ਗੱਲ ਅਸੀਂ ਉੱਥੇ ਖਲੋਤੇ ਹੋਏ, ਉਹੀ ਸਾਡੇ ਚ ਈਰਖਾ, ਉਹੀ ਦਵੈਸ਼, ਉਹੀ ਖੌਮੇ, ਉਹੀ ਸਾਡੇ ਅੰਦਰ ਦੀਆਂ ਬਿਰਤੀਆਂ। ਉਸ ਦਿਨ ਵੀ ਪਕਿਆ ਸੀ ਜਿੱਦਣ 31 ਦਸੰਬਰ ਸੀ, ਟਾਈਮ ਤਾਂ ਢਲਦਾ ਜਾਏਗਾ, ਮਨ ਤੇ ਨਾ ਢਲਦਾ ਪਿਆ। ਉਹ ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਉਹਨੇ ਬਗਦਾਦ ਨਾਲ ਸੰਬੰਧਿਤ ਮਹਾਰਾਜ ਜੀ ਬਾਰੇ ਜ਼ਿਕਰ ਕੀਤਾ, ਉਹਦਾ ਸ਼ੇਖ ਬਹਿਲੋਲ ਦਾ। ਮੈਂ ਘਟਨਾ ਤੁਹਾਨੂੰ ਜ਼ਰੂਰ ਸੁਣਾਉਣੀ ਚਾਹੁੰਦਾ ਜੇ ਚੰਗੀ ਲੱਗੇ ਤਾਂ। ਇੰਗਲੈਂਡ ਤਕਰੀਬਨ ਹਰ ਸਾਲ ਜਾਣਾ ਮੈਂ, ਇਸ ਨੂੰ ਮੇਰੇ ਤਜਰਬੇ ਨਾਲ ਨਾ ਜੋੜਿਓ। ਉੱਥੇ ਲਾਈਵ ਸਿੱਖ ਚੈਨਲ ਚੱਲਦਾ ਸੀ ਤਕਰੀਬਨ ਹਰ ਰੋਜ਼। ਮੈਂ ਇੱਕ ਸਾਖੀ ਸੁਣਾ ਦਿੱਤੀ, ਇਹ ਸਾਖੀ ਅਸਲ ਚ ਨਿੱਕਾ ਜੇ ਕਿਤਾਬ ਚ ਹੈ ਜੀ, ਗੁਰੂ ਨਾਨਕ ਦੀ ਬਗਦਾਦ ਫੇਰੀ। ਇਹ ਕਿਤਾਬ ਲਿਖੀ ਹੋਈ ਹੈ ਸੈਯਦ ਪ੍ਰਿਥੀਪਾਲ ਸਿੰਘ ਦੀ, ਸ਼ਾਇਦ ਬਹੁਤ ਸੱਜਣਾ ਘੱਟ ਨਾ ਸੁਣਿਆ ਸੈਯਦ ਲੱਭ ਜਾ ਗਿਆ ਨਾ, ਸੈਯਦ ਜਦੋਂ ਸ਼ਬਦ ਆਏਗਾ ਧਿਆਨ ਜਾਏਗਾ ਮੁਸਲਮਾਨ ਦਾ। ਸੈਯਦ ਪ੍ਰਿਥੀਪਾਲ ਸਿੰਘ, ਉਹਨਾਂ ਦਾ ਚਲਾਣਾ ਕਾਨਪੁਰ ਹੋਇਆ ਸੀ। ਅਸਲ ਚ ਪਾਕਿਸਤਾਨ ਵਿਚ ਜਿਹੜਾ ਕਸ਼ਮੀਰ, ਉੱਥੇ ਇੱਕ ਪਿੰਡ ਸੀ ਮੀਰਪੁਰ, ਹੁਣ ਡੈਮ ਬੰਨ ਕਰਕੇ ਉਹ ਪਿੰਡ ਪਾਣੀ ਚ ਖਤਮ ਹੋ ਚੁੱਕਾ। ਮੈਂ ਕਥਾ ਸੁਣਾ ਦਿੱਤੀ, ਲਾਈਵ ਚੱਲ ਰਿਹਾ ਸੀ, ਕਿ ਜਿਹੜਾ ਸੈਯਦ ਪ੍ਰਿਥੀਪਾਲ ਸਿੰਘ ਸੀ, ਇਸ ਦਾ ਅਸਲ ਚ ਬਚਪਨ ਚ ਨਾਮ ਸੀ ਮੁਸ਼ਤਾਕ ਹੁਸੈਨ। ਇਹ ਉਸ ਮੀਰਪੁਰ ਦਾ ਵਸਨੀਕ ਸੀ। ਇਹਦਾ ਬਾਪ ਇਹਨੂੰ ਹੱਜ ਵਾਸਤੇ ਬਗਦਾਦ ਲੈ ਗਿਆ, ਮੱਕੇ ਲੈ ਗਿਆ। ਜਦੋਂ ਹੱਜ ਕਰਨ ਗਏ ਤੇ ਬਾਪ ਦੀ ਇੱਕ ਇੱਛਾ ਸੀ, ਸੈਯਦ ਸੀ ਬਾਪ ਵੀ, ਕਿ ਮੇਰਾ ਪੁੱਤਰ ਇਸਲਾਮ ਦਾ ਪ੍ਰਚਾਰਕ ਬਣੇ, ਇਸਲਾਮ ਦਾ ਪ੍ਰਚਾਰ ਕਰੇ, ਕਿਉਂਕਿ ਉੱਥੇ ਪੁਰਾਣੇ ਪੁਸਤਕਾਲੇ ਲਾਇਬ੍ਰੇਰੀਜ਼ ਬਹੁਤ ਪੁਰਾਣੀਆਂ ਨੇ ਮੱਕੇ ਚ। ਉਹਨੇ ਕਿਹਾ ਬੇਟਾ ਹੱਜ ਦੇ ਨਾਲ ਨਾਲ ਜਿਹੜੇ ਪੁਰਾਣੇ ਗ੍ਰੰਥ ਨੇ ਉਹਨਾਂ ਨੂੰ ਜ਼ਰੂਰ ਵਾਚ। ਉਹਨੇ ਜਦੋਂ ਗ੍ਰੰਥ ਵਾਚੇ ਤੇ ਇੱਕ ਅਰਬੀ ਵਿੱਚ ਸੀ ਤੇ ਫਾਰਸੀ ਵਿੱਚ ਵੀ ਸੀ, ਉਸ ਗ੍ਰੰਥ ਦਾ ਨਾਮ ਸੀ ਸਿਆਤੋ ਵਾ ਬਾਬਾ ਨਾਨਕ। ਚਲੋ ਮੈਂ ਅਰਜ਼ ਵੀ ਕਰ ਦਿੰਦਾ, ਮੈਂ ਤਾਂ ਕਿਹਾ ਕਈਆਂ ਨੂੰ ਹੋ ਸਕਦਾ ਨਾ ਸਮਝ ਪਏ, ਉਸ ਗ੍ਰੰਥ ਦਾ ਨਾਮ ਸੀ ਸਿਆਤੋ ਵਾ ਬਾਬਾ ਨਾਨਕ, ਉਹਦੇ ਰਾਈਟਰ ਦਾ ਨਾਮ ਸੀ ਤਾਜ਼ਦੀਨ। ਉਹ ਲਿਖਦਾ ਜਿੰਨੇ ਦਿਨ ਗੁਰੂ ਨਾਨਕ ਸਾਹਿਬ ਉੱਥੇ ਰਹੇ ਉਹ ਬੰਦਾ ਹਜ਼ੂਰ ਦੇ ਨਾਲ ਰਿਹਾ, ਉਹਨੇ ਜੋ ਕੋਈ ਦੇਖਿਆ ਉਹ ਲਿਖੀ ਗਿਆ। ਕਾਜੀ ਰੁਕਮਦੀਨ ਤੇ ਗੁਰੂ ਨਾਨਕ ਦੇ ਸੈਂਕੜੇ ਸਵਾਲ ਨੇ, ਉਸ ਕਿਤਾਬ ਦੇ ਮੁਤਾਬਕ ਕਾਜੀ ਰੁਕਮਦੀਨ ਦਾ ਕਤਲ ਕੀਤਾ ਗਿਆ, ਕਿਉਂਕਿ ਉਹ ਗੁਰੂ ਨਾਨਕ ਦਾ ਮੁਰੀਦ ਬਣ ਗਿਆ ਸੀ। ਉੱਥੇ ਉਹ ਲਿਖਦਾ ਕਿਤਾਬ ਵਿੱਚ, ਕਹਿੰਦਾ ਤਾਜ਼ਦੀਨ ਗੁਰੂ ਨਾਨਕ ਸਾਹਿਬ ਬਗਦਾਦ ਪਹੁੰਚਦੇ ਨੇ, ਕਈ ਦਿਨ ਰੁਕਦੇ ਨੇ, ਉੱਥੇ ਕੀਰਤਨ ਹੁੰਦਾ। ਉਹ ਕਹਿੰਦਾ ਉੱਥੇ ਜਿੰਨੇ ਵੀ ਸ਼ਰਧਾਲੂ ਆਉਂਦੇ ਨੇ ਜਾਂ ਖਜੂਰਾਂ ਲੈ ਕੇ ਆਉਂਦੇ ਨੇ ਤੇ ਜਾਂ ਸ਼ਹਿਦ ਲੈ ਕੇ ਆਉਂਦੇ ਨੇ ਬਾਬਾ ਜੀ ਦੇ ਲਈ। ਉਹ ਕਹਿੰਦਾ ਕੀਰਤਨ ਹੋਇਆ ਤੇ ਅਸੀਂ ਕੁਛ ਲੋਕ ਰੋਜ਼ ਉੱਥੇ ਹਿੰਦੀ ਪੀਰ ਲਫ਼ਜ਼ ਵਰਤਿਆ, ਉਹਦੀ ਸੋਭਲ ਚਾਹੁੰਦੇ, ਰੋਜ਼ ਕੀਰਤਨ ਸੁਣਨੇ, ਲੋਹ ਲੱਗੇ ਬਾਬੇ ਦਾ ਸਰੋਦ ਵਜਾਉਣ ਵਾਲਾ ਬੰਦ ਕਰ ਦੇਣਾ, ਮਤਲਬ ਭਾਈ ਮਰਦਾਨਾ ਜੀ। ਉਂਝ ਵੈਸੇ ਚਲੋ ਭਾਈ ਸਾਹਿਬ ਨੇ ਪੌੜੀ ਵਰਤੀ ਵੀ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਇਹ ਪੜ੍ਹੀ ਜਾਂਦੀ ਏ। ਅਗਲੀਆਂ ਤੁਕਾਂ ਬੜੇ ਗਹਿਰੇ ਅਰਥ ਨੇ, ਦਿੱਤੀ ਵਾਂਗ ਨਿਵਾਜ ਕਰ ਸੁਣ ਸਮਾਨ ਖੋਵਾ ਜਹਾਨਾ, ਕਿ ਉਹ ਵਾਂਗ ਅੱਲਾਹੂ ਅਕਬਰ ਸੀ, ਅਸਲ ਚ ਉਹ ਵਾਂਗ ਸੀ ਗੁਰ ਪਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਸਤਿ ਸ੍ਰੀ ਅਕਾਲ। ਇਸ ਵਾਂਗ ਦੀ ਪੂਰੀ ਇਬਾਰਤ ਭਾਈ ਮਨੀ ਸਿੰਘ ਦੀ ਜਨਮ ਸਾਖੀ ਚ ਲਿਖੀ, ਵਾਂਗ ਦੇ ਲਫ਼ਜ਼ ਕੀ ਸਨ ਯਾਦ ਰੱਖੋ, ਦਿੱਤੀ ਵਾਂਗ ਨਿਵਾਜ ਕਰ ਸੁਣ ਸਮਾਨ ਹੋਵਾ ਜਹਾਨਾ। ਸੁਣ ਸਮਾਨ ਕੀ ਹੈ? ਸੁਣ ਸਮਾਨ ਦਾ ਅਰਥ ਐਵੇਂ ਨੀ, ਚਲੋ ਸਾਖੀਕਾਰਾਂ ਲਿਖ ਦਿੱਤਾ ਬਾਬੇ ਜੀ ਨੇ ਵਾਂਗ ਦਿੱਤੀ ਲੋਕੀ ਪੱਥਰ ਬਣ ਗਏ, ਉਹ ਨਹੀਂ, ਗੁਰਮੁਖੋ ਸੁਣ ਇੱਕ ਮਨ ਦੀ ਅਵਸਥਾ ਹੈ, ਜਦੋਂ ਮਨ ਪੂਰਨ ਤੌਰ ਤੇ ਟਿਕਾ ਵਿੱਚ ਆ ਜਾਂਦਾ ਹੈ, ਅਫੁਰ ਹੋ ਜਾਂਦਾ, ਉਦੋਂ ਉਹਨੂੰ ਸੁਣ ਕਹਿੰਦੇ ਨੇ। ਬਾਬਾ ਜੀ ਨੇ ਇਹੋ ਜੀ ਵਾਂਗ ਦਿੱਤੀ ਰੱਬ ਦੇ ਨਾਮ ਦੀ, ਜਿਨ੍ਹਾਂ ਦੇ ਕੰਨਾਂ ਚ ਪਈ ਉਹਨਾਂ ਦੇ ਮਨ ਉਸੇ ਵੇਲੇ ਟਿਕ ਗਏ। ਉਹ ਸੁਣ ਮੁੰਨ ਨਗਰੀ ਪਈ, ਕੱਲਾ ਇੱਕ ਨਹੀਂ, ਦੇਖ ਪੀਰ ਪਾਇਆ ਹੈਰਾਨ। ਪਰ ਉਹ ਤਾਜ਼ਦੀਨ ਕਹਿੰਦਾ ਰੋਜ਼ ਕੀਰਤਨ ਅਸੀਂ ਸੁਣ ਜਾਣਾ, ਅੰਮ੍ਰਿਤ ਵੇਲੇ ਕੀਰਤਨ ਬਾਬਾ ਜੀ ਕਰਦੇ ਨੇ, ਡੇਢ ਪੈਰ ਰਾਤ ਰਹਿੰਦਿਆਂ ਸ਼ੁਰੂ ਕਰਦੇ ਨੇ। ਕਹਿੰਦੇ ਨੇ ਇੱਕ ਔਰਤ ਜਿਸ ਦਾ ਨਾਮ ਉਸ ਕਿਤਾਬ ਵਿੱਚ ਦਿੱਤਾ ਸਲੀਮਾ, ਉਹ ਕੀਰਤਨ ਸੁਣ ਰੋਜ਼ ਆਉਂਦੀ, ਪਰ ਉਹਨੇ ਆਪਣੇ ਹਿਜਾਬ ਵਿੱਚ ਬੁਰਕੇ ਚ ਬਹਿਣਾ, ਦੂਰ ਹੋ ਕੇ ਬੈਠਦੀ ਕੀਰਤਨ ਸੁਣਦੀ। ਉਸਦੇ ਪਤੀ ਦਾ ਨਾਮ ਹੈ ਗੁਲਾਮ ਜਾਜਾ। ਮੈਂ ਇਹ ਨਹੀਂ ਕਿ ਗੱਪ ਮੇਰੇ ਕੋਲ ਪਰੂਫ ਹੈ ਇਸ ਕਿਤਾਬ ਦਾ, ਮੈਂ ਤੁਹਾਨੂੰ ਕਿਉਂ ਸੁਣਾਉਣ ਲੱਗਾ, ਇਹਦਾ ਮਤਲਬ ਇਹ ਨਹੀਂ ਕਿ ਜੋ ਕੁਝ ਅਸੀਂ ਕਿਤਾਬਾਂ ਪੜ੍ਹੀਆਂ ਨੇ ਆਖਰੀ ਸੱਚ ਹੀ ਕੇਵਲ। ਉਸਦੇ ਪਤੀ ਦਾ ਨਾਮ ਹੈ ਗੁਲਾਮ ਜਾਜਾ, ਉਹ ਵਪਾਰ ਕਰਦਾ ਊਠਾਂ ਤੇ। ਤਾਸਦੀਨ ਕਹਿੰਦਾ ਵੀ ਸਲੀਮਾ ਰੋਜ਼ ਕੀਰਤਨ ਸੁਣ ਆਉਂਦੀ ਏ। ਅੱਜ ਕਹਿੰਦਾ ਬਾਬੇ ਨਾਨਕ ਨੇ ਮੈਨੂੰ ਆਵਾਜ਼, ਉਹ ਕਹਿੰਦਾ ਮੈਨੂੰ ਕਿਹਾ ਕਿ ਸਲੀਮਾ ਨੂੰ ਕੋ ਆਪਣੇ ਘਰ ਚਲੀ ਜਾਏ। ਮੈਂ ਸਾਖੀ ਪੂਰੀ ਸੁਣਾ ਰਿਹਾ ਸੀ ਜਿਵੇਂ ਤੁਹਾਨੂੰ ਸੁਣਾ ਰਿਹਾ ਕਿ ਸੈਦ ਪ੍ਰਿਥੀਪਾਲ ਸਿੰਘ ਨੇ ਕਿਹਾ ਸਲੀਮਾ ਨੂੰ ਕੋ ਘਰ ਚਲੀ ਜਾਏ। ਕਹਿੰਦਾ ਵੀ ਇਹ ਸ਼ਾਮ ਦਾ ਵੇਲਾ ਸੀ ਉਸ ਦਿਨ ਕੀਰਤਨ ਦਾ। ਕਹਿੰਦਾ ਜਦੋਂ ਜਾਣ ਲੱਗੀ ਅੱਗੇ ਵੱਧ ਕੇ ਉਹਨੇ ਬਾਬੇ ਦੇ ਚਰਨਾਂ ਚ ਮੱਥਾ ਟੇਕਿਆ। ਕਹਿੰਦਾ ਉਹਨੂੰ ਸੋਝੀ ਪਈ, ਬਾਬੇ ਦੀ ਬਖਸ਼ਿਸ਼ ਭਰੀ ਨਜ਼ਰ ਹੋਈ। ਉਹ ਤੁਰਦੀ ਹੋਈ ਥੋੜਾ ਜਿਹਾ ਵਾਪਸ ਆਈ ਤੇ ਉਸ ਵਕਤ ਬਾਬਾ ਜੀ ਨੇ ਇੱਕ ਸ਼ਬਦ ਕਹਿ, ਬੇਟਾ ਜੋ ਅੰਦਰ ਮਿਲਿਆ ਇਸ ਅਜਰ ਨੂੰ ਉਚਾਰ ਲਾ। ਉਹਨੇ ਕਿਹਾ ਮੈਨੂੰ ਇੰਝ ਲੱਗਦਾ ਕਿ ਮੇਰਾ ਪਤੀ ਮੇਰਾ ਖਾਵੰਦ ਵਾਪਸ ਆ ਚੁੱਕਾ ਵਪਾਰ ਤੋਂ, ਮੈਂ ਬਾਹਰ ਹਾਂ, ਪਤਾ ਨੀ ਮੇਰੇ ਨਾਲ ਕੀ ਬੀਤੇਗੀ। ਜਦੋਂ ਘਰ ਗਈ ਸੱਚਮੁੱਚ ਉਹਦਾ ਪਤੀ ਘਰ ਆ ਚੁੱਕਾ ਸੀ। ਉਹਨਾਂ ਨੂੰ ਲੋਕਾਂ ਨੇ ਉਹਨੂੰ ਰਸਤੇ ਦੱਸ ਦਿੱਤਾ, ਤੂੰ ਬਾਹਰ ਵਪਾਰ ਕਰਨਾ, ਤੇਰੀ ਔਰਤ ਤਾਂ ਰੋਜ਼ਾਨਾ ਸਵੇਰੇ ਸ਼ਾਮ ਸਰੋਦ ਸੁਣਨ ਵਾਸਤੇ ਜਾਣੀ, ਤੁਹਾਨੂੰ ਪਤਾ ਹੈ ਇਸਲਾਮ ਅੰਦਰ ਸੰਗੀਤ ਦੀ ਮਨਾਹੀ ਹੈ, ਇਸ ਲਈ ਤੇ ਸਭ ਤੋਂ ਜ਼ਿਆਦਾ ਉਸਤਾਦ ਵੀ ਉਹਨਾਂ ਵਿੱਚ ਨੇ। ਉਹਨਾਂ ਇੰਨਾ ਕੁ ਚੁੱਕ ਥਲ ਕਰ ਦਿੱਤੀ, ਤੂੰ ਕਿੱਥੇ ਤੁਰਿਆ ਫਿਰ, ਔਰਤ ਤੇਰੀ ਰੋਜ਼ ਸਰੋਦ ਸੁਣਦੀ। ਜਦੋਂ ਵਾਪਸ ਆਈ ਉਹ ਗੁੱਸੇ ਨਾਲ ਭੜਕਿਆ ਪਏ ਸੀ ਅੱਗ, ਉਹ ਜੇ ਬੋਲਣ ਹੀ ਲੱਗਾ ਕੁਛ ਸ਼ਬਦ ਤੇ ਸਲੀਮਾ ਨੇ ਇੱਕੋ ਗੱਲ ਕਹੀ, ਮੈਨੂੰ ਬਾਅਦ ਵਿੱਚ ਬੋਲਿਓ ਜਿਹੜਾ ਮਿਸਰ ਵਿੱਚ ਤੇਰੇ ਤੋਂ ਊਂਟ ਮਾਰਿਆ ਗਿਆ ਉਹਦਾ ਕੀ ਬਣਿਆ, ਜਿਹੜਾ ਤੇਰੇ ਤੋਂ ਕਤਲ ਹੋਇਆ ਉਹਦਾ ਕੀ ਬਣਿਆ, ਜਿਹੜੀਆਂ 500 ਮੋਹਰਾਂ ਲੈ ਗਿਆ ਬਿਨਾਂ ਦੱਸਣ ਤੋਂ ਉਹਦਾ ਕੀ ਬਣਿਆ। ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਇਹ ਕਹਾਣੀਆਂ ਕਿਵੇਂ ਪਤਾ ਲੱਗ ਗਈਆਂ। ਮੈਂ ਇੱਕ ਬੇਨਤੀ ਕਰਾਂਗੇ, ਇਹਨੂੰ ਕਰਾਮਾਤ ਨਾਲ ਜੋੜਿਓ। ਸੱਚ ਇਹ ਵੇ ਜਦੋਂ ਗੁਰੂ ਕਿਸੇ ਤੇ ਅੰਦਰ ਦੀ ਕਿਰਪਾ ਕਰਦਾ ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਵਕੀਤਾ, ਅੰਦਲੇ ਤਿਰ ਭਵਨ ਸੋਝਿਆ ਗੁਰ ਭੇਟ ਪ੍ਰੀਤਾ। ਪ੍ਰਭ ਕੈ ਸਿਮਰਨ ਸਭ ਕੀ ਸੁਝੈ, ਅਸੀਂ ਰੋਜ਼ ਪਾਠ ਕਰਨੇ। ਉਹਨੇ ਕਿਹਾ ਆ ਘਟਨਾਵਾਂ ਵਾਪਰੀਆਂ, ਉਹਦਾ ਗੁੱਸਾ ਠੰਡਾ ਹੋ ਗਿਆ। ਤੈਨੂੰ ਕਿਹਨੇ ਦੱਸਿਆ? ਕਹਿਣ ਲੱਗੀ ਮੈਂ ਬਾਅਦ ਚ ਗੱਲ ਕਰਾਂਗੀ, ਪਹਿਲਾਂ ਦੱਸੋ ਤੁਸੀਂ ਬਚੇ ਕਿਵੇਂ। ਉਹਨੇ ਕਿਹਾ ਜਦੋਂ ਮੈਂ ਮਿਸਰ ਗਿਆ ਮੇਰਾ ਊਂਠ ਖੇਤ ਵਿੱਚ ਪਿਆ, ਮਾਲਕ ਨੇ ਪੱਥਰ ਮਾਰਿਆ ਉਹਦੇ ਮੱਥੇ ਚ, ਊਂਠ ਦੇ ਟਿਕਾਣੇ ਤੇ ਪੱਥਰ ਵੱਜਾ, ਉਹਦੀ ਮੌਤ ਹੋ ਗਈ। ਕਹਿੰਦਾ ਮੈਂ ਇੰਨਾ ਗੁੱਸੇ ਚ ਆਇਆ ਮੈਂ ਪੱਥਰ ਚੁੱਕਿਆ, ਉਸ ਬਜ਼ੁਰਗ ਦੇ ਸਿਰ ਚ ਮਾਰਿਆ ਉਹਦੀ ਮੌਤ ਹੋ ਗਈ, ਮੈਨੂੰ ਸ਼ਰ੍ਹਾਂ ਦੀ ਕਚਹਿਰੀ ਵਿੱਚ ਸਜ਼ਾ ਹੋ ਗਈ, ਖੂਨ ਕਾ ਬਦਲਾ ਖੂਨ, ਜੋ ਸਜ਼ਾ ਉਹਨਾਂ ਦੀ ਖੂਨ ਕਾ ਬਦਲਾ ਖੂਨ। ਦੂਸਰੀ ਗੱਲ ਜੇ ਪੈਸੇ ਭਰਦੇ ਤਾਂ ਕਤਲ ਦੇ। ਕਹਿੰਦਾ ਮੇਰੇ ਕੋਲ ਪੈਸੇ ਸਨ ਘਰ ਪਰ ਕੱਲਾ ਸਾਂ ਉੱਥੇ। ਕਹਿੰਦਾ ਮੇਰੇ ਮਨ ਚ ਇੱਕੋ ਆਇਆ ਪ੍ਰਦੇਸ਼ ਵਿੱਚ ਮਰਾਂਗਾ ਕਿਸੇ ਨੂੰ ਪਤਾ ਨਹੀਂ। ਕਹਿੰਦਾ ਉਸ ਵਕਤ ਇੱਕ ਆਇਆ ਸਫੇਦ ਪੋਸ਼, ਉਹਨੇ ਸ਼ਬਦ ਵਰਤੇ, ਕਹਿੰਦਾ ਬੜਾ ਚਿਹਰਾ ਠੰਡ ਪਾਉਣ ਵਾਲਾ, ਉਹਨੇ ਇੱਕੋ ਗੱਲ ਕਹੀ, ਪੈਸਿਆਂ ਦਾ ਪ੍ਰਬੰਧ ਤੂੰ ਕਰ ਲੈ, ਮੈਂ ਤੇਰੀ ਥਾਂ ਤੇ ਜਾਮਣ ਬਣ ਜਾਵਾਂ, ਜਿੰਨੀ ਦੇਰ ਤੱਕ ਤੂੰ ਨਹੀਂ ਆਉਂਦਾ ਮੈਂ ਜਾਮਣ ਬਣ ਕੇ ਇੱਥੇ ਖਲੋਵਾਂਗਾ। ਕਹਿੰਦਾ ਮੈਂ ਸੱਚ ਇਹ ਵੇ ਪੈਸਿਆਂ ਦਾ ਪ੍ਰਬੰਧ ਕੀਤਾ, ਤੇਰੇ ਤੱਕ ਕੋਈ ਸੁਨੇਹਾ ਨਹੀਂ ਪਹੁੰਚਿਆ। ਜਦੋਂ ਪੈਸੇ ਦਾ ਪ੍ਰਬੰਧ ਕਰਕੇ ਮੈਂ ਵਾਪਸ ਗਿਆ ਮੇਰਾ ਮਨ ਬੇਈਮਾਨ ਨਹੀਂ ਹੋਇਆ, ਮੈਂ ਤਾਂ ਨਿਕਲ ਆਇਆ ਸਾਂ। ਮਨ ਨੇ ਕਿਹਾ ਜਿਹੜਾ ਜਾਮਣ ਹੈ ਉਹਦੇ ਨਾਲ ਧੋਖਾ ਨਹੀਂ ਕਰਨਾ। ਕਹਿੰਦਾ ਜਦੋਂ ਮੈਂ ਗਿਆ ਆਖਰੀ ਤਰੀਕ ਸੀ, ਕਹਿੰਦਾ ਉਸ ਵਕਤ ਜਾਮਨ ਮੇਰੇ ਨੂੰ ਕਿਹਾ ਜਾ ਰਿਹਾ ਸੀ ਦੀਦੀ ਤੂੰ ਜਾਮਨੀ ਲਈ, ਉਹ ਆਇਆ ਨਹੀਂ। ਕਹਿੰਦਾ ਮੈਂ ਸ਼ਰ੍ਹਾਂ ਦੀ ਅਦਾਲਤ ਚ ਪ੍ਰਵੇਸ਼ ਕੀਤਾ ਤੇ ਮੇਰੇ ਜਾਮਨ ਨੇ ਕਿਹਾ ਜਿਹਦੀ ਮੈਂ ਜਾਮਨੀ ਲੈ ਲਾਂ ਉਹ ਕਦੀ ਧੋਖਾ ਨਹੀਂ ਦਿੰਦਾ, ਧੋਖੇਬਾਜ ਨਹੀਂ ਹੋ ਸਕਦਾ। ਕਹਿੰਦਾ ਮੈਂ ਅੰਦਰ ਗਿਆ ਪੈਸੇ ਭਰੇ, ਮਨ ਚ ਆਇਆ ਜਾਮਨ ਦਾ ਸ਼ੁਕਰ ਕਰਾਂ। ਸ਼ੁਕਰਾਨਾ ਕਰਾਂ ਬਾਹਰ ਆਇਆ ਜਾਮਨ ਨਹੀਂ ਸੀ। ਮੈਂ ਪੁੱਛਿਆ ਲੋਕਾਂ ਤੋਂ, ਉਹਨਾਂ ਕਿਹਾ ਨਹੀਂ ਉਹ ਤਾਂ ਤੇਰੇ ਨਾਲ ਹੀ ਆਇਆ ਸੀ। ਕਹਿੰਦਾ ਮੈਂ ਵਾਪਸ ਆ ਗਿਆ, ਪਤਾ ਨੀ ਉਹ ਕੌਣ ਸੀ, ਸਲੀਮਾ ਦੀਆਂ ਅੱਖਾਂ ਭਰ ਆਈਆਂ। ਕਹਿੰਦੀ ਇੱਕ ਕੰਮ ਕਰੀ, ਮੇਰੇ ਨਾਲ ਕੀਰਤਨ ਸੁਣ ਜਾਏਗਾ, ਸਰੋਦ ਸੁਣ ਜਾਏਗਾ। ਰਾਤ ਬਤੀਤ ਹੋ ਗਈ, ਅੰਮ੍ਰਿਤ ਇਹ ਮੈਂ ਸਾਖੀ ਲਾਈਵ ਚਲਾ ਰਿਹਾ ਸੀ। ਮੈਂ ਇਹ ਕਿਹਾ ਵੀ ਇਹ ਸ਼ਹੀਦ ਪ੍ਰਿਥੀਪਾਲ ਸਿੰਘ ਲਿਖ ਕੇ ਲਿਆਇਆ ਸੀ, ਮੁਸ਼ਤਾਕ ਹੁਸੈਨ ਸੀ ਜਦੋਂ, ਫਿਰ ਉਹਨੇ ਲਾਹੌਰ ਅੰਮ੍ਰਿਤ ਛਕਿਆ ਸੀ ਜਥੇਦਾਰ ਅੱਛਰ ਸਿੰਘ ਜੀ ਕੋਲ, ਤੁਹਾਨੂੰ ਪਤਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਦੀ ਪ੍ਰੇਰਨਾ ਨਾਲ ਇੰਨਾ ਕੁ ਪ੍ਰਭਾਵਿਤ ਹੋਇਆ ਬਾਬਾ ਜੀ ਦੇ ਜੀਵਨ ਤੋਂ, ਉਹਨੇ ਅੰਮ੍ਰਿਤ ਦੀ ਦਾਤ ਲਈ ਤੇ ਸਾਰੀ ਜ਼ਿੰਦਗੀ ਫਿਰ ਉਹ ਕਥਾ ਕਰਦਾ ਰਿਹਾ। ਫਾਰਸੀ ਦਾ ਬਹੁਤ ਵਿਦਵਾਨ ਸੀ ਅਰਬੀ, ਉਹਨੇ ਕਿਹਾ ਮੇਰੇ ਨਾਲ ਕੀਰਤਨ ਸੁਣ ਜਾਏਗਾ। ਆਪਣੇ ਪਤੀ ਨੂੰ ਕਿਹਾ, ਕੀਰਤਨ ਸੁਣ ਗਏ, ਅੰਮ੍ਰਿਤ ਵੇਲੇ ਦਾ ਕੀਰਤਨ ਹੋਇਆ। ਜਦੋਂ ਸਮਾਪਤੀ ਹੋਈ, ਲੋਹ ਲੱਗੀ, ਬਾਬਾ ਜੀ ਦਾ ਚਿਹਰਾ ਦੇਖਿਆ, ਉਹ ਜਾਜਾ ਗੁਲਾਮ ਦੌੜ ਕੇ ਹਜ਼ੂਰ ਦੇ ਕਦਮਾਂ ਚ ਡਿੱਗ ਪਿਆ, ਕਦਮ ਬੋਸੀ ਕੀਤੀ, ਚਰਨ ਚੁੰਮੇ। ਕਹਿੰਦਾ ਲੋਕੋ, ਇਹ ਤਾਂ ਜਾਮਨ ਸੀ ਜਿਹੜਾ ਮੌਤ ਦੇ ਮੂੰਹ ਵਿੱਚੋਂ ਬਚਾ ਕੇ ਲਿਆ। ਮੈਂ ਇਹ ਘਟਨਾ ਸੁਣਾਈ, ਉਂਝ ਗੱਲ ਚੇਤੇ ਰੱਖਿਓ, ਗੁਰੂ ਨੂੰ ਕੇਵਲ ਅੱਖਰਾਂ ਤੱਕ ਸੀਮਤ ਮਤ ਸਮਝੋ, ਗੁਰੂ ਨਾਨਕ ਨੂੰ 1539 ਤੱਕ ਮਤ ਸੀਮਤ ਕਰੋ, ਗੁਰੂ ਗੋਬਿੰਦ ਸਿੰਘ ਨੂੰ 1708 ਤੱਕ ਮਤ ਸੀਮਤ ਕਰੋ। ਗੁਰੂ ਤਾਂ ਉਹ ਪਰਮ ਸੱਤਾ ਦਾ ਆਪਣਾ ਹਿੱਸਾ ਹੈ, ਜਦੋਂ ਕੁਛ ਵੀ ਨਹੀਂ ਰਹੇਗਾ ਗੁਰੂ ਦੀ ਹਸਤੀ ਉਦੋਂ ਵੀ ਕਾਇਮ ਰਹਿੰਦੀ। ਜੇ ਸ਼ਬਦ ਦੀ ਗਹਿਰਾਈ ਜਾਓਗੇ, ਮੈਂ ਸੁਣਾ ਦਿੱਤੀ ਗੱਲ ਹੈ। ਕਥਾ ਤੋਂ ਬਾਅਦ ਮੈਨੂੰ ਫੋਨ ਆ ਗਿਆ, ਬੋਲਣ ਵਾਲੇ ਦੀ ਜ਼ਬਾਨ ਬੜੀ ਮਿੱਠੀ ਸੀ, ਕੁਰਖਤ ਨਹੀਂ ਬੋਲਿਆ, ਜਿਵੇਂ ਆਪਾਂ ਅੱਜ ਕੱਲ ਜੋ ਵਾਹਿਗੁਰੂ ਕਿਰਪਾ ਕਰੇ ਜੀ। ਅੱਗੇ ਮੈਂ ਕਹਿੰਦਾ ਸਾਂ ਅੰਦਰ ਦੀ ਅੱਗ ਕੱਢਣ ਲਈ ਬੰਦਾ ਲੱਭਣਾ ਪੈਂਦਾ ਸੀ, ਬੰਦੇ ਦੀ ਲੋੜ ਹੀ ਕਹਿੰਦੀ ਜੇਬ ਚ ਪਏ, ਬਸ ਅੰਦਰ ਦੀ ਅੱਗ ਹੀ ਕੱਢਦੀ ਹੈ ਨਾ, ਪਾ ਦਿਓ ਗਿਆ ਇੱਕ ਸਕਿੰਟ ਚ ਕਿਤੇ ਦਾ ਕਿਤੇ। ਯਾਦ ਰੱਖਿਓ, ਜਿਹਦੇ ਬੋਲ ਕਿਸੇ ਦੇ ਅੰਦਰ ਨੂੰ ਸਾੜਦੇ ਹੋਣ ਉਹਦੇ ਤੇ ਗੁੱਸੇ ਨਾ ਹੋਇਓ, ਕਿਉਂਕਿ ਮਾਚਿਸ ਦੀ ਤੀਲੀ ਆਪਣੇ ਮੂੰਹ ਨੂੰ ਸਾੜਨ ਤੋਂ ਬਿਨਾਂ ਦੂਜੇ ਨੂੰ ਸਾੜ ਨਹੀਂ ਸਕਦੀ, ਪਹਿਲਾਂ ਆਪ ਸੜੇਗੀ ਤੇ ਦੂਜੇ ਨੂੰ ਅੱਗ ਲਾਏਗੀ ਨਾ। ਸਿੱਧਾ ਜੇ ਜੀ, ਕੋਲਾ ਆਪ ਸੜੇਗਾ ਤੇ ਕਿਸੇ ਦੇ ਪਿੰਡੇ ਨੂੰ ਸਾੜੇਗਾ। ਹਰ ਚੀਜ਼ ਸੱਚ ਇਹ ਵੇ, ਜਿਹਦੀ ਜ਼ਬਾਨ ਕਿਸੇ ਦੇ ਅੰਦਰ ਨੂੰ ਸਾੜਦੀ ਉਹਨੂੰ ਕੀ ਕਹਿਣਾ, ਜਿਹਦਾ ਖੁਦ ਹੀ ਪਹਿਲਾਂ ਮੱਚਿਆ ਪਿਆ ਉਹਦੇ ਲਈ ਤਾਂ ਕੇਵਲ ਅਰਦਾਸ ਕਰ। ਮੈਂ ਸੁਣਾ ਦਿੱਤਾ, ਪਰ ਉਸ ਬੰਦੇ ਦੀ ਜ਼ਬਾਨ ਬੜੀ ਮਿੱਠੀ, ਮੈਨੂੰ ਕਹਿੰਦਾ ਜੋ ਤੁਸੀਂ ਸੁਣਾਇਆ ਇਹ ਸੱਚ ਹੈ? ਮੈਂ ਕਿਹਾ ਜੀ ਮੈਂ ਪੜ੍ਹਿਆ। ਮੈਂ ਕਿਹਾ ਪਟਿਆਲੇ ਯੂਨੀਵਰਸਿਟੀ ਦੀ ਕਿਤਾਬ ਚ ਇਹਦਾ ਜ਼ਿਕਰ ਕੀਤਾ, ਮੇਰੇ ਕੋਲ ਉਹ ਕਿਤਾਬ ਹੀ ਸੀ, ਮੈਂ ਕਹਿਤਾ ਮੇਰੇ ਕੋਲ ਪ੍ਰੂਫ ਹੈ। ਕਹਿੰਦਾ ਤੁਹਾਨੂੰ ਪਤਾ ਹੈ ਵੀ ਸ਼ਹੀਦ ਪ੍ਰਿਥੀਪਾਲ ਸਿੰਘ ਮੁਸਲਮਾਨ ਤੋਂ ਸਿੱਖ ਬਣ ਸਕਦਾ, ਤੁਸੀਂ ਕਿਵੇਂ ਗੱਲ ਕਹਿ ਦਿੱਤੀ? ਮੈਂ ਕਿਹਾ ਜੋ ਮੈਂ ਪੜ੍ਹਿਆ। ਉਹਨੇ ਅਖੀਰ ਤੇ ਹੱਸ ਕੇ ਕਿਹਾ ਮੈਂ ਸ਼ਹੀਦ ਪ੍ਰਿਥੀਪਾਲ ਸਿੰਘ ਦਾ ਬੇਟਾ। ਉਹ ਜਿੱਤੇ ਰੱਖੇ ਹੋਜ ਰਹਿੰਦੇ ਆ, ਹੇਜ ਨੇੜੇ, ਹੇਜ ਨਾ 100 ਸਾਲ ਦੇ ਨੇੜੇ। ਉਹ ਕਹਿੰਦੇ ਮੈਂ ਉਹਨਾਂ ਦਾ ਬੇਟਾ ਵਾਂ, ਪਰ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਮੇਰੇ ਮਨ ਚ ਵੀ ਚਾਅ ਜਾਗਿਆ, ਮੈਂ ਫਿਰ ਉਹਦੇ ਘਰ ਗਿਆ ਜੀ। ਫਿਰ ਮੈਂ ਉਹ ਕਿਤਾਬ ਦੇਖੀ ਜਿਹੜੀ ਗੁਰਮੁਖੀ ਲਿਪੀ ਵਿੱਚ ਸ਼ਹੀਦ ਪ੍ਰਿਥੀਪਾਲ ਸਿੰਘ ਨੂੰ ਲਿਖੀ ਹੋਈ, ਸ਼ਾਇਦ ਉਹ ਅੰਗਰੇਜ਼ੀ ਵਿੱਚ ਛਪਾ ਰਹੇ। ਮੈਂ ਸਿਰਫ ਇੰਨੀ ਕੁ ਬੇਨਤੀ ਕਰਨ ਲੱਗਾ, ਉਸਨੇ ਗੱਲ ਚੱਲੀ ਸੀ ਚੁੱਪ ਤੋਂ ਕਿ ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਆਪਾਂ ਜੋ ਵਿਸ਼ਾ ਬੋਲ ਰਹੇ ਕੌਣ ਹੈ ਭਗਤ। ਉਹਦੇ ਵਿੱਚ ਇਹ ਗੱਲ ਕਹੀ, ਕਹਿੰਦਾ ਬਾਬੇ ਨੇ ਇਹੋ ਜਿਹੀ ਛੂਹ ਦਿੱਤੀ ਉਹ ਬੰਦਾ ਬੋਲਣ ਜੋਗਾ ਨਹੀਂ ਰਿਹਾ। ਮੈਂ ਇੱਕ ਬੇਨਤੀ ਕਰਾਂਗਾ, ਬਹੁਤ ਨਾ ਹੀ ਬੋਲਣਾ ਦਾ ਅਰਥ ਉਹ ਚੁੱਪ ਹੈ ਜਿਹਦੇ ਵਿੱਚ ਸਿਮਰਨ ਚੱਲਦਾ ਹੈ, ਬਹੁਤ ਨਾ ਹੀ ਬੋਲਣਾ ਉਹ ਚੁੱਪ ਹੈ ਜਿਹਦੇ ਵਿੱਚ ਰਸ ਹੈ। ਕਹਿੰਦੇ ਉਹ ਬੰਦਾ ਜਿਹਦੀ ਗਵਾਹੀ ਗੁਰੂ ਨਾਨਕ ਨੇ ਦਿੱਤੀ ਸਿਮਰਨ ਦੀ ਇਹੋ ਜਿਹੀ ਖਾਮੋਸ਼ੀ ਚੱਲੇਗਾ। ਯਾਦ ਰੱਖੋ, ਜਿੰਨੇ ਸਮੁੰਦਰ ਚੋਂ ਮੋਤੀ ਨਿਕਲਦੇ ਨੇ ਇਹ ਕਦੀ ਲਹਿਰਾਂ ਚੋਂ ਨਹੀਂ ਬਣਦੇ ਹੁੰਦੇ, ਕਦੀ ਲਹਿਰ ਚ ਮੋਤੀ ਨਹੀਂ ਬਣਦਾ। ਸਿੱਪੀ ਪਾਣੀ ਉੱਤੇ ਤਰਦੀ, ਉਹਦਾ ਮੂੰਹ ਧੱਕੇ ਨਾਲ ਬੰਦ ਕਰਨਾ ਚਾਹੋ, ਕਦੀ ਸਿੱਪੀ ਦਾ ਮੂੰਹ ਧੱਕੇ ਨਾਲ ਜ਼ੋਰ ਨਾਲ ਬੰਦ ਨਹੀਂ ਹੁੰਦਾ, ਜ਼ੋਰ ਲਾਓਗੇ ਸਿੱਪੀ ਟੁੱਟ ਜਾਏਗੀ, ਪਰ ਜਦੋਂ ਸਵਾਂਤੀ ਬੂੰਦ ਉਹਦੇ ਮੂੰਹ ਚ ਪੈਂਦੀ ਹੈ ਸਿੱਪੀ ਆਪਣੇ ਆਪ ਹੀ ਬੰਦ ਹੋ ਜਾਂਦੀ, ਧੱਕੇ ਨਾਲ ਨਹੀਂ ਹੁੰਦੀ। ਇਹ ਤਾਂ ਕੁਦਰਤ ਹੀ ਨੇ, ਪਹਿਲਾਂ ਪਾਣੀ ਤੇ ਤਰਦੀ, ਜਦੋਂ ਸਿੱਪੀ ਦੇ ਅੰਦਰ ਬੂੰਦ ਚਲੀ ਜਾਏ, ਮੂੰਹ ਬੰਦ ਹੋ ਜਾਂਦਾ, ਉਦੋਂ ਪਾਣੀ ਵਿਚ ਡੁੱਬਣਾ ਸ਼ੁਰੂ ਕਰ ਦੀਏ। ਜਿੰਨਾ ਸਿੱਪੀ ਡੂੰਘੇ ਪਾਣੀ ਚ ਡੁੱਬੇਗੀ, ਉਹਨੇ ਕੀਮਤੀ ਮੋਤੀ ਨੂੰ ਜਨਮ ਦੇਗੀ। ਪਿਆਰਿਓ, ਪਖੰਡ ਕਰਕੇ ਜ਼ਬਾਨਾਂ ਬੰਦ ਨਹੀਂ ਹੁੰਦੀਆਂ, ਜਦੋਂ ਗੁਰੂ ਦੇ ਸ਼ਬਦ ਦੀ ਬੂੰਦ ਪੈਂਦੀ ਏ, ਮੂੰਹ ਆਪਣੇ ਆਪ ਹੀ ਬੰਦ ਹੋ ਜਾਂਦਾ। ਪਰ ਇਸ ਮੂੰਹ ਬੰਦ ਦੇ ਅਰਥ ਕੋਈ ਹੋਰ ਨਾ ਕਰਿਓ, ਮੈਂ ਸਿਰਫ ਸਿਮਰਨ ਦੇ ਸਬਜੈਕਟ ਤੇ ਬੋਲ ਰਿਹਾ। ਪਰ ਜਦੋਂ ਉਹ ਮੂੰਹ ਖੁੱਲਦਾ ਤੇ ਬੋਲਦਾ ਵੀ ਇਹ ਸੱਚ ਕੀ ਬਾਣੀ, ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਟਾ। ਅਸਲ ਚ ਜਿਹੜਾ ਮੋਤੀ ਹੈ, ਜਿੰਨੀ ਸਿੱਪੀ ਗਹਿਰੀ ਡੁੱਬਦੀ ਏ, ਓਨੀ ਕੀਮਤੀ ਮੋਤੀ ਨੂੰ ਜਨਮ ਦਿੰਦੀ ਏ। ਜਿੰਨਾ ਸਿੱਖ ਦੀ ਸੁਰਤ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿਚ ਡੂੰਘੀ ਡੁੱਬਦੀ ਏ, ਓਨਾ ਇਹਦਾ ਕੀਮਤੀ ਜੀਵਨ ਬਣ ਜਾਂਦਾ। ਮੈਂ ਅਰਜ਼ ਕੀਤੀ, ਭਗਤ ਅਸਲ ਚ ਕੇਵਲ ਸ਼ਬਦੀ ਕਲਾਮੀ ਨਹੀਂ, ਲਭ ਲੋਭ ਅਹੰਕਾਰ ਤੇ ਤ੍ਰਿਸ਼ਨਾ ਬਹੁਤ ਨਹੀਂ, ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸ਼ਨਾ। ਇੱਥੇ ਲਭ ਜਾਇਆ ਵਾਸ਼ਨਾ, ਇੱਥੇ ਵਾਸ਼ਨਾ ਦਾ ਅਰਥ ਕਾਮ ਕ੍ਰੋਧ ਨਹੀਂ, ਵਿਖੇ ਵਿਖੇ ਕੀ ਵਾਸ਼ਨਾ ਉਹਦੇ ਅਰਥ ਹੋਰ ਨੇ। ਇੱਥੇ ਵਾਸ਼ਨਾ ਦਾ ਅਰਥ ਨਾਮ ਵਿਚੋਂ ਪੈਦਾ ਹੋਈ ਸੁਗੰਧੀ। ਨਾਮ ਕੱਲੀ ਜੋਤ ਨਹੀਂ, ਨਾਮ ਸੁਗੰਧੀ ਵੀ ਹੈ। ਕੁੰਗੂ ਕੀ ਕਾਇਆ, ਰਤਨਾ ਕੀ ਲਲਤਾ, ਅਗਰ ਵਾਸਤਨ ਸਾਸ। ਬਾਬਾ ਜੀ ਕਹਿੰਦੇ, ਲੋਇਨ ਰੱਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚ ਘੋਲਿਆ ਕੀਮਤ ਕਹੀ ਨਾ ਜਾਏ। ਮੇਰਾ ਮੰਤਨ ਮੁਸ਼ਕ ਚ ਘੋਲਿਆ ਸੀ ਪੜ੍ਹਨੇ, ਇੱਥੇ ਹੈ ਉਹਦੇ ਅੰਦਰੋਂ, ਜਿਹਦੇ ਅੰਦਰੋਂ ਗੰਦੀ ਵਾਸ਼ਨਾ ਨਿਕਲ ਗਈ, ਉਹਦੇ ਅੰਦਰ ਨਾਮ ਦੀ ਸੁਗੰਧੀ ਹੀ ਕੇਵਲ ਟਿਕੇਗੀ। ਫਿਰ ਅਰਜ਼ ਕਰਾਂਗਾ ਕਿ ਵਾਸ਼ਨਾ ਤੋਂ ਮੁਕਤ, ਨਾਮ ਦੀ ਸੁਗੰਧੀ ਨਾਲ ਭਰਪੂਰ ਹਰ ਵਾਸ਼ਨਾ ਸਮਾਨੀ। ਮਹਾਰਾਜ ਕਹਿੰਦੇ ਨੇ, ਅਸਲ ਚੋ ਭਗਤ ਕਹਿ ਮੈਂ ਫਿਰ ਆਵਾਂ, ਕਿਉਂਕਿ ਥੋੜਾ ਜਿਹਾ ਜ਼ਿਆਦਾ ਮੈਂ ਨਿਕਲ ਗਿਆ ਵਿਚਾਰ ਚ। ਕਬੀਰ ਸਾਹਿਬ ਦਾ ਸ਼ਬਦ ਸੀ, ਕੰਚਨ ਸਿਓ ਪਾਈਐ ਨੀ ਤੋਲ, ਕੀ ਸੋਨੇ ਦੇ ਨਾਲ ਤੋਲ ਕੇ ਰੱਬ ਖਰੀਦਿਆ ਜਾ ਸਕਦਾ। ਮੰਨ ਲਓ ਅਸੀਂ ਨਾਰਾਜ਼ ਨਾ ਹੋਇਓ, ਮੈਨੂੰ ਪੈਸੇ ਰੱਖਦੇ ਪਿਓ, ਗੋਲਕ ਅੱਗੇ ਰੱਖਦੇ ਹੋ, ਕੀ ਇਸ ਪੈਸੇ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਵੇਗੀ? ਉਹ ਪੈਸਾ ਗੁਰਦੁਆਰੇ ਦੇ ਪ੍ਰਬੰਧ ਚ ਆਊਗਾ, ਇਹ ਪੈਸਾ ਸਾਡੇ ਪ੍ਰਚਾਰਕਾਂ ਦੀ ਰੋਟੂ ਬਣੂਗਾ। ਪਰ ਚੇਤੇ ਰੱਖਿਓ, ਰੱਬ ਤਾਂ ਮਿਲਣਾ ਜਦੋਂ ਆਪਣਾ ਆਪ ਭੇਟ ਕਰ। ਰੁਪਈਏ ਨਾਲ ਗੁਰਦੁਆਰੇ ਬਣ ਸਕਦੇ ਨੇ, ਰੁਪਈਏ ਨਾਲ ਮੰਦਰ ਬਣ ਸਕਦੇ ਨੇ, ਰੁਪਈਏ ਨਾਲ ਚੇਤੇ ਰੱਖਿਓ ਧਰਮ ਅਸਥਾਨ ਬਣ ਸਕਦੇ ਨੇ। ਰੁਪਈਏ ਨਾਲ ਕਦੀ ਧਰਮੀ ਨਹੀਂ ਬਣਿਆ ਜਾਂਦਾ, ਧਰਮੀ ਤਾਂ ਆਪਣਾ ਆਪਾ ਮੇਟ ਕੇ ਬਣਿਆ ਜਾਂਦਾ। ਇਕਬਾਲ ਨੇ ਇੱਕ ਸ਼ਬਦ ਕਿਹਾ ਸੀ ਉਹਦਾ ਸ਼ੇਰ ਕਿ ਮਸਜਿਦ ਤੋਂ ਬਣਾ ਲਈ ਸ਼ਬ ਭਰ ਮੇ ਇਮਾਮ ਕੀ ਹਿਰਾਰਤ ਵਾਲੋ ਨੇ। ਰਾਤੋ ਰਾਤ ਅਸੀਂ ਭਾਰਤ ਚ ਗੁਰਦੁਆਰੇ ਬਣੇ ਦੇਖਿਆ ਜੀ, ਮੰਦਰ ਬਣੇ ਦੇਖਿਆ, ਸਵੇਰੇ ਦੁਪਹਿਰੇ ਨਿਆਣੇ ਪਾਰਕ ਖੇਡਦੇ ਨੇ, ਰਾਤ ਨੂੰ ਪ੍ਰਕਾਸ਼ ਕਰਕੇ ਕਲੀ ਫੇਰ ਕੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਲੱਗਾ ਹੁੰਦਾ, ਮੰਦਰ ਦਾ ਸ਼ਿਵਲਿੰਗ ਪਿਆ ਹੁੰਦਾ। ਮੈਂ ਕਈ ਵਾਰੀ ਕਹਿੰਦਾ, ਉਹ ਜਿਸ ਧਰਮ ਨੇ ਸਿਖਾਉਣਾ ਪਰਾਇਆ ਹੱਕ ਨਾ ਖੋਲੋ, ਉਹਦਾ ਝੰਡਾ ਹੀ ਅਸੀਂ ਕਬਜ਼ੇ ਕਰ ਕਰਕੇ ਕਰਨੇ ਪਏ, ਉੱਥੇ ਧਰਮ ਕਿੱਥੇ ਪ੍ਰਫੁੱਲਤ ਹੋਣਾ? ਇਹ ਹੈ ਬੜੀ ਔਖੀ ਜੀ ਗੱਲ ਹੀ। ਉਹ ਕਹਿੰਦਾ, ਮਸਜਿਦ ਤੋਂ ਬਣਾ ਦੀ ਸ਼ਬ ਭਰ ਮੇ ਇਮਾਮ ਕੀ ਹਿਰਾਰਤ ਵਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਹੈ, ਬਰਸੋਂ ਸੇ ਨਮਾਜ਼ੀ ਬਣ ਨਾ ਸਕਾ। ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫਤਾਰ ਕਾ ਗਾਜ਼ੀ ਤੋਂ ਬਣਾ ਮਗਲ ਕਿਰਦਾਰ ਕਾ ਗਾਜ਼ੀ ਬਣ ਨਾ ਸਕਾ। ਕਬੀਰ ਸਾਹਿਬ ਨੇ ਕਿਹਾ ਕਿ ਸੋਨੇ ਦੇ ਨਾਲ ਪਦਾਰਥਾਂ ਨਾਲ ਰੱਬ ਮਿਲਦਾ, ਜਿੰਨਾ ਮਰਜ਼ੀ ਅਸੀਂ ਕਹਿ ਦੇਈਏ, ਉਂਝ ਸੱਚੀ ਗੱਲ ਇਹ ਵੇ ਕਿ ਧਰਮ ਅਸਥਾਨ ਤੇ ਪੈਸਾ ਵੀ ਇਸ ਬਿਰਤੀ ਨਾਲ ਨਹੀਂ ਆਉਂਦਾ ਕਿ ਮੈਂ ਇਸ ਕਰਕੇ ਦੇਣ ਆਇਆ, ਮੈਂ ਆਪਾ ਪੇਟ ਕਰਨ ਆਇਆ। ਅਸੀਂ ਗੋਲਕ ਨੂੰ ਵੀ ਇੱਕ ਬੈਂਕ ਸਮਝਦੇ ਹਾਂ, ਜੇ ਇੱਕ ਪਾਇਆ ਤੇ ਹਜ਼ਾਰ ਅਗਲੇ ਸਾਲ ਜ਼ਰੂਰ ਬਣੇਗਾ। ਤੇ ਇਹ ਵੇਖੋ, ਇਹ ਵੀ ਮੈਂ ਬਾਣੀ ਚੋ ਕਹਿ ਰਿਹਾ, ਆਸਾਂ ਕੀ ਵਾਰ ਚੋ ਤੋਕੇ ਜੀ, ਤੁਹਾਨੂੰ ਸਭ ਨੂੰ ਪਤਾ ਹੋਣਾ, ਦੇ ਦੇ ਮੰਗੇ ਸਹਿਸਾ ਗੁਣਾ, ਦੇਂਦਾ ਇੱਕ ਗੁਣੇ ਇਹਨਾਂ ਤੇ ਵਿਆਜ ਅੱਜ ਤੀਕਰਾਂ। ਕਿਸੇ ਸੱਚੀ ਗੱਲ ਕੰਜੂਸ ਤੋਂ ਕੰਜੂਸ ਸ਼ਾਹ ਨੇ ਵੀ ਲਾਇਆ ਜਿੰਨਾ ਅਸੀਂ ਰੱਬ ਨੂੰ ਲਾਨੇ। ਇੱਕ ਰੁਪਈਏ ਦੇ ਬਦਲੇ 999 ਕਦੀ ਵਿਆਜ ਲੱਗਦਾ ਦੇਖੇ? ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਧਰਮ ਕਮਾਣਾ ਹੈ, ਦੇ ਦੇ ਮੰਗੇ ਸਹਿਸਾ ਗੁਣਾ, ਦੇਂਦਾ ਇੱਕ ਗੁਣਾ ਹੈ, ਮੰਗਦਾ ਹਜ਼ਾਰ ਗੁਣਾ ਹੈ, ਸ਼ੋਭ ਕਰੇ ਸੰਸਾਰ। ਫਿਰ ਕਹਿੰਦਾ, ਜਿਹੜਾ ਰੁਪਈਆ ਪਾਇਆ ਜੇ ਸੰਗਤ ਨੂੰ ਨਾ ਦੱਸਿਆ ਤੁਹਾਡੀ ਸ਼ਾਮਤ ਆਏਗੀ, ਦੱਸੋ ਮੈਂ ਇਹਨੇ ਦੇ ਕੇ ਚੱਲਿਆ। ਵੇਖੋ ਇਹਦੇ ਅਰਥ, ਜੇ ਸ਼ੋਭ ਕਰੇ ਸੰਸਾਰ, ਇਹ ਸੱਚੀ ਗੱਲ ਹੈ, ਦੁਨੀਆਂ ਨੂੰ ਦੱਸੋ ਤਾਂ ਸਹੀ ਮੈਂ ਕੁਝ ਦਿੱਤਾ, ਸ਼ੋਭ ਕਰੇ ਸੰਸਾਰ। ਬਾਬਾ ਜੀ ਕਹਿੰਦੇ ਨੇ, ਇਸ ਤਰ੍ਹਾਂ ਰੱਬ ਨਹੀਂ, ਮਨ ਹੀ ਤਾਂ ਵੇਚਿਆ ਨਹੀਂ ਜਾਂਦਾ।